ਮਾਤਾ ਦੇ ਉਹਦੇ ਵਿੱਚ ਮਾਇਆ ਆਈ ਹੈ। ਰੱਬ ਨੂੰ ਪਹਿਲਾਂ ਦੇਖੋ ਤਾਂ ਤੂੰ ਹੈ ਕਿੱਦਾਂ ਕੁ ਵੱਡਾ। ਆਪਾਂ ਤਾਂ ਆਪਣੇ ਵਰਗੇ ਹੀ ਅੰਦਾਜ਼ਾ ਲਾ ਲਿਆ ਕਿ ਰੱਬ ਸਾਡੇ ਵਰਗਾ ਹੈ। ਉਹਦੀ ਪਾਵਰ ਕਿੰਨੀ ਕੁ ਹੈ, ਉਹਦੀ ਤਾਕਤ ਬਹੁਤ ਵੱਡੀ ਹੈ, ਉਹ ਸਾਰਾ ਕੌਤਕ ਕਰਦਾ। ਹਾਲ ਤਾਂ ਮੈਂ ਇੱਕ ਅੱਧੀ ਗੱਲ ਛੱਡ ਵੀ ਜਾਂਦਾ ਵਿੱਚ, ਜੇ ਦੱਸਾਂ ਤਾਂ ਤੁਸੀਂ ਆਖਣਾ ਵੀ ਇਹ ਬਿਲਕੁਲ ਹੀ ਗੱਪ ਨਿਰੀ ਗੱਪ ਹੈ। ਇਸ ਕਰਕੇ ਨਿਰੀ ਗੱਪ ਤਾਂ ਲੱਗਣੀ ਕਿ ਆਪਣੀ ਕਮਾਈ ਨੀ, ਭਗਤੀ ਨੀ, ਆਪਾਂ ਕਦੇ ਦੇਖੀ ਨੀ ਚੀਜ਼ਾਂ। ਯਕੀਨ ਵਾਲਿਆਂ ਨੂੰ ਪਤਾ ਕਿ ਜਦੋਂ ਮਾਤਾ ਤਿਲਕਣੀ ਵਾਸਤੇ ਬੇਨਤੀ ਕੀਤੀ, ਬੇਬੇ ਨਾਨਕੀ ਨੇ ਸ੍ਰੀ ਚੰਦ ਜੀ ਵਾਸਤੇ ਬੇਨਤੀ ਕੀਤੀ, ਹੱਥ ਵਿਚ ਲੈਚੀ ਪਕੜੀ ਹੋਈ, ਕਹਿੰਦੇ ਹੱਥ ਕਰੋ, ਲੈਚੀ ਦੇ ਦਿੱਤੀ। ਸਿਰਫ ਲੈਚੀ ਨਾਲ ਹੀ ਸ੍ਰੀ ਚੰਦ ਜੀ ਦਾ ਜਨਮ ਹੋਇਆ। ਓ ਬਾਬਾ ਲਕਸ਼ਮੀ ਦਾਸ ਦਾ ਵੀ ਇਹ ਗੱਲ ਹੁਣ ਆਮ ਲੋਕਾਂ ਨੂੰ ਨਾ ਤਾਂ ਭਾਉਂਦੀ ਆ, ਨਾ ਉਹਨਾਂ ਨੂੰ ਇੰਨੀ ਸ਼ਰਧਾ ਹੀ। ਇਹ ਤਾਂ 100% ਸ਼ਰਧਾ ਵਾਲਿਆਂ ਨੂੰ ਪਤਾ ਹੈ ਕਿ ਜਿਸ ਸਰੂਪ ਦੇ ਵਿੱਚ ਕਾਮ ਨਾਲ, ਕ੍ਰੋਧ ਨਾਲ, ਲੋਭ ਨਾਲ, ਮੋਹ ਨਾਲ, ਰੋਗ ਨਾਲ, ਸੋਗ ਨਾਲ, ਭੋਗ ਨਾਲ ਭੈ ਹੈ, ਤੇ ਉਹ ਸਰੂਪ ਹੈ ਗੁਰੂ ਨਾਨਕ ਦੇਵ ਜੀ ਦਾ, ਜਿਹੜਾ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੈ ਸਰੂਪ, ਜਿੱਥੇ ਵਿਸ਼ੇ ਨਹੀਂ ਹੈ। ਜੇ ਸਾਡੇ ਗੁਰੂ ਵਿੱਚ ਹੀ ਵਿਸ਼ੇ ਨੇ ਤਾਂ ਅਸੀਂ ਕਿੱਧਰ ਨੂੰ ਜਾਵਾਂਗੇ। ਇਸ ਕਰਕੇ ਸਤਿਗੁਰ ਤਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਨੇ, ਵਿਸ਼ਵਾਸ ਵਿੱਚ ਆ ਜਾਓ। ਔਰ ਸਤਿਗੁਰੂ ਕਹਿੰਦੇ ਨੇ ਕਿ ਸੁੱਤੇ ਹੀ ਪ੍ਰਕਾਸ਼ ਹਾਂ ਅਸੀਂ। ਗੁਰੂ ਨਾਨਕ ਦੇਵ ਜੀ ਜੂਨਾਂ ਵਿੱਚ ਨਹੀਂ ਆਏ, ਉਹ ਤਾਂ ਜਦੋਂ ਉਸ ਸਰੂਪ ਨੇ ਅਵਤਾਰ ਲੈ ਲਿਆ, ਪ੍ਰਕਾਸ਼ ਉਦੋਂ ਹੋਇਆ। ਇੱਕ ਪ੍ਰਮਾਣ ਹੋਰ ਆਪਣੇ ਪਾਸ, ਭੀਖਣ ਸ਼ਾਹ ਨੇ ਕਿਹੜੇ ਦਿਨ ਮੱਥਾ ਟੇਕਿਆ ਸੀ? ਕਢਾਮ ਨਗਰ ਵਿਖੇ ਭੀਖਣ ਸ਼ਾਹ ਨੇ ਮੱਥਾ ਟੇਕਿਆ ਸੀ, ਉਸ ਦੀ ਸੱਤੇ ਦੀ ਸਵੇਰ ਨੂੰ। ਕਹਿੰਦੇ ਅੱਜ ਸਿਜਦਾ ਕੀਤਾ ਇੱਧਰ ਨੂੰ ਪੂਰਬ ਦਿਸ਼ਾ ਨੂੰ, ਮਸਤਾਨੇ ਹੋ ਗਏ। ਪੀਰ ਜੀ ਤੁਹਾਨੂੰ ਕੀ ਹੋ ਗਿਆ, ਮੁਸਲਮਾਨ ਤਾਂ ਲਹਿੰਦੇ ਨੂੰ ਮੱਥਾ ਟੇਕਦੇ ਨੇ। ਕਹਿੰਦੇ ਨਹੀਂ, ਅੱਜ ਅੱਲਾ ਦਾ ਨੂਰ ਮੈਨੂੰ ਇੱਧਰ ਦਿਖਿਆ, ਉਹ ਸੁਧੀ ਸੱਤੇ ਵਾਲੇ ਦਿਨ। ਇਸ ਕਰਕੇ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਦਿਖਿਆ ਭਵ ਲਇਓ। ਸਰੂਪ ਨੇ ਜਨਮ ਜ਼ਰੂਰ ਲੈਣਾ ਹੁੰਦਾ, ਕਿਉਂਕਿ ਉਹ ਤਾਂ ਉਹਨਾਂ ਨੇ ਬਣਾਉਣਾ ਆਕਾਰ, ਪਰ ਉਹ ਜਿਹੜੀ ਜੋਤ ਹੈ ਨਾ, ਉਹ ਬਾਅਦ ਵਿੱਚ ਪ੍ਰਕਾਸ਼ਮਾਨ ਹੁੰਦੀ ਹੈ ਜਦੋਂ ਅਵਤਾਰ ਹੋ ਜਾਂਦਾ। ਇਸ ਕਰਕੇ ਉਹਨਾਂ ਕੋਲ ਆਪਣੇ ਤਰੀਕੇ ਨੇ, ਉਹ ਅਜੂਨੀ ਰਹਿੰਦੇ ਨੇ। ਪਰਮਾਤਮਾ ਕਦੇ ਜੂਨਾਂ ਚ ਨਹੀਂ ਆਉਂਦਾ, ਇੰਨਾ ਵਿਸ਼ਵਾਸ ਜੇ ਹੋ ਜੇ ਆਪਾਂ ਨੂੰ ਤਾਂ ਫਿਰ ਤਾਂ ਕਹਿਣੇ ਕੀ, ਫਿਰ ਤਾਂ ਆਪਾਂ ਤਰੇ ਹੀ ਬੈਠੇ ਹਾਂ। ਤੇ ਜੇ ਇੰਨਾ ਵਿਸ਼ਵਾਸ ਨਹੀਂ ਆਉਂਦਾ, ਫਿਰ ਹਲੇ ਆਪਣੀਆਂ ਕਹਾਣੀਆਂ ਡੁੱਬਣ ਵਾਲੀਆਂ ਚੱਲਣਗੀਆਂ। ਕਦੇ ਨਹੀਂ ਕਹਿਣਾ ਕਿ ਗੁਰੂ ਨਾਨਕ ਦੇਵ ਜੀ ਜੂਨਾਂ ਚ ਆਏ ਜਾਂ ਗੁਰੂ ਅੰਗਦ ਦੇਵ ਜੀ ਆਏ, ਉਹ ਜੂਨਾਂ ਜਾਂਦਾ, ਕੋਈ ਨਹੀਂ ਸੁਣਨਗੀਆਂ। ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਭਰੋਸਾ ਬਣਾ ਲਓ, ਸੁੱਤੇ ਹੀ ਪ੍ਰਕਾਸ਼ ਨੇ ਉਹ ਸਹਿ ਭੰਨ। ਇੱਥੇ ਕਹਿ ਕੇ ਅਕਾਲ ਪੁਰਖ ਵਾਹਿਗੁਰੂ ਨੇ ਸਮਾਪਤੀ ਕਰ ਦਿੱਤੀ, ਇਹ ਜਨਮ ਸਾਖੀ ਚ ਲਿਖਿਆ। ਇਸ ਤਰ੍ਹਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤਾ, ਮਹਾਰਾਜ ਇਹ ਜੋ ਕਿਹਾ ਸਰੂਪ, ਤੁਸੀਂ ਇਹਦੀ ਪ੍ਰਾਪਤੀ ਮਨੁੱਖਾਂ ਨੂੰ ਕਿਵੇਂ ਹੋਵੇਗੀ, ਫਿਰ ਦੁਨੀਆਂ ਦੇ ਲੋਕਾਂ ਨੂੰ, ਕਿਸੇ ਨੂੰ ਵੀ? ਤਾਂ ਬਾਅਦ ਵਿੱਚ ਅਕਾਲ ਪੁਰਖ ਜੀ ਨੇ ਵਚਨ ਕੀਤਾ, ਗੁਰਪ੍ਰਸਾਦ, ਨਾਲੇ ਗੁਰੂ ਨਾਨਕ ਦੇਵ ਜੀ ਵੱਲ ਇਸ਼ਾਰਾ ਕੀਤਾ, ਤੁਹਾਡੀ ਕਿਰਪਾ ਨਾਲ, ਜਿਹਦੇ ਤੇ ਤੁਹਾਡੀ ਕਿਰਪਾ ਹੋਵੇਗੀ ਨਾ, ਉਹਨੂੰ ਮੇਰਾ ਸਰੂਪ ਪ੍ਰਾਪਤ ਹੋਵੇਗਾ। ਤੇ ਜਿਹਨੇ ਗੁਰੂ ਨਾਨਕ ਦੇਵ ਦੇ ਚਰਨ ਪਕੜੇ ਨੇ, ਉਹਨੂੰ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਮਿਲਾਉਂਦੇ ਨੇ। ਦੁਨੀਆਂ ਚ ਹੋਰ ਕੋਈ ਕਹੇ ਕਿ ਮੈਂ ਅਕਾਲ ਪੁਰਖ ਨੂੰ ਮਿਲਿਆ ਹਾਂ, ਸਭ ਝੂਠ ਹੈ। ਆਓ ਸਾਰੇ ਮਿਲ ਕੇ ਇੱਕ ਵਾਰ ਆਪਣੀ ਬਿਰਤੀ ਨੂੰ ਗੁਰੂ ਗ੍ਰੰਥ ਸਾਹਿਬ ਵੱਲ ਦੇਖ ਕੇ ਤਾਜ਼ਾ ਕਰੀਏ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਬੈ ਸੀਟ, ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਾਂ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰ ਪਿਆ ਸੰਜੋਗ। ਇਹ ਤਾਂ ਸੰਜੋਗਾਂ ਦੀ ਗੱਲ ਹੈ ਤੇ ਸਾਡੇ ਗੁਰੂ ਗੁਰੂ ਨਾਨਕ ਦੇਵ ਜੀ ਹੋਏ। ਅਕਾਲ ਪੁਰਖ ਜੀ ਨੇ ਵਚਨ ਕੀਤਾ ਕਿ ਗੁਰ ਪ੍ਰਸਾਦ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋਵੇਗੀ ਸਿਰਫ ਉਹਨਾਂ ਨੂੰ ਹੀ ਮੈਂ ਪ੍ਰਾਪਤ ਹੋਵਾਂਗਾ, ਨਹੀਂ ਮੈਂ ਦੂਜਿਆਂ ਨੂੰ ਦਿਖਣਾ ਹੀ ਨਹੀਂ। ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ, ਜਦੋਂ ਤੱਕ ਗੁਰੂ ਨਾਨਕ ਦੇਵ ਜੀ ਆਪਣੇ ਸਿਰ ਤੇ ਹੱਥ ਨਹੀਂ ਰੱਖਦੇ ਨਾ, ਜਦ ਤੱਕ ਗੁਰੂ ਨਾਨਕ ਦੇਵ ਜੀ ਕਿਰਪਾ ਨਹੀਂ ਕਰਦੇ ਉਦੋਂ ਤੱਕ ਆਪਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਰਈਆ ਬਹਰੋ ਤੁਨ ਪੂਰ ਗੰਭੀਰ ਬਣੈ ਤਜੀਏ ਕ੍ਰਿਤ ਕੋ ਬਿਦਤਾ ਬਹੁ ਜਾਈ।
ਫਿਰ ਬੜੀ ਗੰਭੀਰ ਧੁਨੀ ਦੇ ਵਿਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਨੂੰ, ਤਜੀਏ ਕ੍ਰਿਤ ਕੋ, ਜਿਹੜੀ ਮੋਦੀ ਦੀ ਕ੍ਰਿਤ ਹੈ ਛੱਡ ਦਿਓ ਹੁਣ, ਬਿਦਤਾ ਬਹੁ ਜਾਈ, ਦੁਨੀਆਂ ਅੰਦਰ ਇਸੇ ਮੰਤਰ ਨੂੰ ਜਾ ਕੇ ਪੱਕਾ ਕਰਾਓ। ਇਹ ਉਧਾਰ ਕਰਤਾ ਮੰਤਰ ਹੈ। ਕੋਈ ਬੰਦਾ ਕਿਸੇ ਮਹਾਤਮਾ ਨੂੰ ਕਹਿੰਦਾ, ਦੇਖੋ ਇਹ ਵੀ ਤਜਰਬੇ ਦੀ ਗੱਲ ਹੈ, ਲੋਕੀ ਸ਼ਬਦ ਸਿੱਧ ਕਰਦੇ ਨੇ ਆਪਣੇ, ਜਾਣੀ 40-40 ਦਿਨ ਲਾ ਕੇ। ਕੋਈ ਬੀਤਰਾਗ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਕਹਿੰਦਾ ਮੈਂ ਮੂਲ ਮੰਤਰ ਸਿੱਧ ਕਰਨਾ, ਮਹਾਂਪੁਰਸ਼ ਕਹਿੰਦੇ ਭਲਿਆ ਲੋਕਾਂ, ਮੂਲ ਮੰਤਰ ਤਾਂ ਦੂਜਿਆਂ ਨੂੰ ਸਿੱਧ ਕਰਦਾ, ਤੂੰ ਇਹਨੂੰ ਸਿੱਧ ਕੀ ਕਰਨਾ, ਇਹ ਤਾਂ ਪਹਿਲਾਂ ਹੀ ਸਿੱਧ ਹੈ। ਇਸ ਕਰਕੇ ਮੂਲ ਮੰਤਰ ਨੂੰ ਸਿੱਧ ਕਰਨਾ ਬੈਠ ਜਾਓ। ਮੂਲ ਮੰਤਰ ਤਾਂ ਉਹ ਚੀਜ਼ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵੀ ਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰ ਹੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰ ਧਾਰੋ, ਤਮ ਸੰਸਾਰ ਚਰਨ ਲਗ ਪਰੀਐ ਸਭ ਨਾਨਕ ਬ੍ਰਹਮ ਪਸਾਰੋ। ਇਸ ਕਰਕੇ ਮੂਲ ਮੰਤਰ ਸਿੱਧ ਕਰਨ ਨੂੰ ਨਹੀਂ ਦਿੱਤਾ, ਮੂਲ ਮੰਤਰ ਜਪਣ ਨੂੰ ਦਿੱਤਾ। ਹੁਣ ਰੌਲਾ ਪੈਂਦਾ ਵੀ ਮੂਲ ਮੰਤਰ ਕਿੱਥੋਂ ਤੱਕ ਹੈ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਪਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਪੜ੍ਹੋ ਜਿੱਥੋਂ ਤੱਕ ਮਰਜ਼ੀ, ਪਰ 32-50-100 ਮਾਲਾ ਕਰੋ ਬਸ, ਜਿੱਥੇ ਤੱਕ ਮਰਜ਼ੀ ਪੜ੍ਹ ਲਓ। ਦੇਖਾਂਗੇ ਤਾਂ ਉਦੋਂ ਤੁਹਾਨੂੰ ਜਦ ਤੁਸੀਂ ਕਰੋਗੇ ਕੁਛ, ਜੇ ਉੱਥੇ ਖੜ ਕੇ ਇੱਕ ਜਣਾ ਉੱਧਰ ਰੌਲਾ ਪਾਈ ਜਾਵੇ, ਇੱਕ ਜਣਾ ਉੱਧਰ ਰੌਲਾ ਪਾਈ ਜਾਵੇ, ਜੋ ਕੁਝ ਕਰਨਾ ਸੋ ਕਰਨ ਦੇ ਨਾਲ ਪ੍ਰਾਪਤੀ ਹੋਣੀ ਆਪਾਂ ਨੂੰ। ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਤੱਕ ਮੂਲ ਮੰਤਰ ਦਾ ਅਭਿਆਸ ਕੀਤਾ, ਇਹ ਤਾਂ ਥਾਲ ਵਿੱਚ ਤਿਆਰ ਪਈ ਹੈ ਵਸਤੂ। ਗੁਰਮੰਤਰ ਮੂਲ ਮੰਤਰ ਪੜ੍ਹ ਕੇ ਆਪਾਂ ਨੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ।
ਸਦ ਬੰਧਨ ਕੋ ਕਰ ਫੇਰ ਮੁਰੇ, ਦੁੱਖ ਦੁੰਦ ਮਿਟੈ ਜੇ ਕੇ ਦਰਸਾਈ।
ਵਾਹਿਗੁਰੂ ਦੇ ਚਰਨਾਂ ਤੇ ਮੱਥਾ ਟੇਕ ਕੇ ਫੇਰ ਮੁੜੇ ਨੇ। ਹੁਣ ਪ੍ਰਸ਼ਨ ਉੱਠਦਾ ਵੀ ਅਕਾਲ ਪੁਰਖ ਦੇ ਕੋਲ ਕਵੀ ਜੀ ਖੜੇ ਸੀ ਕਿਤੇ? ਨਹੀਂ ਭਾਈ, ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਨੇ, ਪਿਆਰ ਦੇ ਨਾਲ ਬਚਨ ਪੁੱਛ ਵੀ ਲੈਂਦੇ ਨੇ। ਮਹਾਰਾਜ ਜੀ ਜਦੋਂ ਆਪ ਸੱਚਖੰਡ ਗਏ ਤਾਂ ਫਿਰ ਆਪ ਜੀ ਨੇ ਕਿਸ ਤਰ੍ਹਾਂ ਬੇਨਤੀ ਕੀਤੀ? ਬੇਬੇ ਨਾਨਕੀ ਜੀ ਨੇ ਵੀ ਇਹੀ ਪੁੱਛਿਆ ਸੀ, ਵੀਰ ਜੀ ਜਦ ਤੁਸੀਂ ਸੱਚਖੰਡ ਗਏ ਸੀਗੇ ਅਕਾਲ ਪੁਰਖ ਦੇ ਦਰ ਤੇ, ਕਿਵੇਂ ਕਿਵੇਂ ਹੋਇਆ ਸੀ? ਬੇਬੇ ਨਾਨਕੀ ਨੂੰ ਜਿਹੜਾ ਸੋਦਰ ਸੁਣਾਇਆ ਉਹ ਆਸਾ ਰਾਗ ਦੇ ਸ਼ੁਰੂ ਵਿੱਚ ਹੈ, ਸਿੱਧਾਂ ਨੂੰ ਜਿਹੜਾ ਸੁਣਾਇਆ ਸੀ ਉਹ ਜਪਜੀ ਸਾਹਿਬ ਦੇ ਵਿੱਚ ਹੈ, ਤੇ ਜਿਹੜਾ ਸੋਦਰ ਅਕਾਲ ਪੁਰਖ ਦੇ ਸਨਮੁਖ ਪੁੱਛ ਰਿਹਾ ਸੀ ਉਹ ਰਹਿ ਰਾਸ ਦੇ ਵਿੱਚ ਹੈ। ਇਸ ਕਰਕੇ ਤਿੰਨ ਸੋਦਰ ਨੇ ਗੁਰਬਾਣੀ ਦੇ ਅੰਦਰ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਸੁਣਾਇਆ ਹੀ ਹੋਣਾ ਬੇਬੇ ਨਾਨਕੀ ਜੀ ਨੂੰ, ਭਾਈ ਬਾਲਾ ਜੀ ਨੂੰ, ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਪੁੱਛਿਆ, ਗੁਰੂ ਅੰਗਦ ਦੇਵ ਜੀ ਨੂੰ ਵੀ ਸੁਣਾਇਆ ਕਿ ਇਉਂ ਅਸੀਂ ਅਕਾਲ ਪੁਰਖ ਦੇ ਦਰ ਤੇ ਗਏ ਸੀ, ਇਉਂ ਬਚਨ ਬਿਲਾਸ ਹੋਏ ਸੀ, ਇਸ ਤਰ੍ਹਾਂ ਸਾਨੂੰ ਉਹਨਾਂ ਨੇ ਮੂਲ ਮੰਤਰ ਬਖਸ਼ਿਆ ਸੀ, ਇਸ ਤਰ੍ਹਾਂ ਗੁਰਮੰਤਰ ਦੀ ਦਾਤ ਦਿੱਤੀ ਸੀ। ਇਹ ਸਾਰਾ ਕੁਝ ਗੁਰੂ ਨਾਨਕ ਦੇਵ ਜੀ ਨੇ ਅੱਗੇ ਸੁਣਾਇਆ, ਉਹਨਾਂ ਨੇ ਭਾਈ ਗੁਰੂ ਅੰਗਦ ਦੇਵ ਜੀ ਨੂੰ ਸੁਣਾਇਆ, ਭਾਈ ਬਾਲਾ ਨੇ, ਅੱਗੇ ਤੋਂ ਅੱਗੇ ਪ੍ਰਚਲਿਤ ਹੁੰਦੀ ਗਈ ਕਥਾ, ਇਸ ਤਰੀਕੇ ਦੇ ਨਾਲ ਇਹ ਸਾਡੇ ਤੱਕ ਪਹੁੰਚ ਗਈ।
ਜੈ ਤੇ ਸੁਗਏ ਤੇ ਠੌਰ ਆਏ, ਸੁਖ ਦਾਸ ਦਏ ਜੇ ਨਾਮ ਜਪਾਈ।
ਹੁਣ ਜਿੱਥੋਂ ਗਏ ਸੀ ਬੇਈ ਨਦੀ ਦੇ ਵਿੱਚ ਪ੍ਰਵੇਸ਼ ਹੋ ਕੇ, ਉਥੋਂ ਥੋੜੀ ਕੁ ਦੂਰ ਜਾ ਕੇ ਨਿਕਲੇ ਆਏ ਬਾਹਰ, ਆਪਣੇ ਨਾਮ ਸੇਵਕਾਂ ਨੂੰ ਜਪਾ ਕੇ ਜਿਹੜੇ ਦੁੱਖਾਂ ਨੂੰ ਦੂਰ ਕਰਦੇ ਨੇ। ਹੁਣ ਨੂਰ ਝੱਲਿਆ ਨਹੀਂ ਜਾਂਦਾ, ਇੰਨਾ ਚਿਹਰੇ ਦਾ ਪ੍ਰਕਾਸ਼ ਹੈ, ਇੰਨੀ ਕਿਰਪਾ ਹੈ, ਪਰ ਜਿੱਧਰ ਨੂੰ ਦੇਖਦੇ ਨੇ ਬਸ ਤਾਰਦੇ ਹੀ ਤੁਰੇ ਜਾ ਰਹੇ ਨੇ।
ਗੁਰ ਕਿੰਕਰ ਲੈ ਕਰ ਚੀਰ ਬਰੰ, ਫਿਰ ਤੀਰ ਵੇਈ ਨਿਤ ਹੋਵੇ ਆਈ।
ਜਿਹੜਾ ਗੁਰੂ ਕਾ ਉਹ ਸੇਵਕ ਸੀ ਨਾ ਦਾਸ, ਉਹ ਰੋਜ਼ ਕੱਪੜੇ ਲੈ ਕੇ ਖੜ ਜਾਂਦਾ ਸੀ, ਵੀ ਮਹਾਰਾਜ ਆਉਣਗੇ। ਜਦੋਂ ਕਦੇ ਵਿੱਚ ਪਾਣੀ ਚ ਹਿਲਜੁਲ ਹੋਣੀ, ਕੋਈ ਮਗਰਮੱਛ ਹਿਲਣਾ, ਉਹਨੇ ਕਹਿਣਾ ਉਹ ਆ ਗਏ। ਉਹ ਸੇਵਕ ਨੂੰ ਵੀ ਯਕੀਨ ਸੀ, ਬੇਬੇ ਨਾਨਕੀ ਨੇ ਕਿਹਾ ਸੀ ਮੇਰਾ ਵੀਰ ਤੀਜੇ ਦਿਨ ਆਏਗਾ, ਤੂੰ ਕੱਪੜੇ ਲੈ ਕੇ ਘਰ ਨਾ ਬੈਠਾ ਰਹੀ ਕਿਤੇ, ਮੇਰੇ ਵੀਰ ਨੇ ਆਉਣਾ ਤੇ ਤੂੰ ਕੱਪੜੇ ਲੈ ਕੇ ਉੱਥੇ ਜਾ ਕੇ ਖੜਨਾ, ਉਹ ਜਿਉਂ ਹੀ ਨਿਕਲਣਗੇ ਤੂੰ ਉਹਨਾਂ ਨੂੰ ਇਹ ਸਾਰੇ ਵਸਤਰ ਪਹਿਨਾਉਣੇ ਨੇ। ਉਹ ਖੜਾ ਰੋਜ਼ ਇੱਕ ਟੱਕ ਦੇਖਦਾ ਰਹਿੰਦਾ, ਚਕੋਰ ਦੀ ਤਰ੍ਹਾਂ ਅੱਖਾਂ ਲਾਈਆਂ ਹੋਈਆਂ ਨੇ। ਉਹ ਗੁਰੂ ਨਾਨਕ ਦੇਵ ਜੀ ਨੂੰ ਉਡੀਕ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ, ਕੱਲ ਨੂੰ ਦਰਸ਼ਨ ਕਰਾਂਗੇ ਮਹਾਰਾਜ ਦੇ, ਹੁਣ ਕਿਵੇਂ ਸੱਚਖੰਡ ਪਹੁੰਚਣਗੇ, ਕਿਵੇਂ ਆਪਾਂ ਨੂੰ ਨਿਹਾਲ ਕਰਨਗੇ। ਸੰਗਰਾਂਦ ਦਾ ਪਵਿੱਤਰ ਦਿਹਾੜਾ, ਚੇਤ ਦਾ ਮਹੀਨਾ ਪ੍ਰਾਰੰਭ ਹੋਇਆ। ਪਹਿਲਾਂ ਸਤਿਗੁਰੂ ਅਰਜਨ ਦੇਵ ਜੀ ਬੇਨਤੀਆਂ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ ਚ, ਬਾਰ ਹੈ ਮਾਹਾ ਮਾਂਜ ਮਹੱਲਾ ਪੰਜਵਾਂ ਘਰ ਚੌਥਾ, ਬਾਰ ਹੈ ਮਾਹਾਂ ਬਾਰਾਂ ਮਹੀਨੇ। ਵੇਦਾਂ ਵਿਚ ਇਹਨਾਂ ਨੂੰ ਰੁੱਤੀ ਲਿਖਿਆ ਹੈ, ਜਾਂ ਕਈ ਹੋਰ ਵੀ ਨਾਮ ਦਿੱਤੇ ਨੇ। ਬਾਰਾਂ ਮਾਹਾਂ ਗੁਰੂ ਨਾਨਕ ਦੇਵ ਜੀ ਨੇ ਵੀ ਉਚਾਰਨ ਕੀਤਾ, ਇੱਕ ਬਾਰਾਂ ਮਾਹ ਪੰਜਵੇਂ ਪਾਤਸ਼ਾਹ ਨੇ, ਇੱਕ ਦਸਵੇਂ ਪਾਤਸ਼ਾਹ ਨੇ ਉਚਾਰਨ ਕੀਤਾ। ਇੱਕ ਦਸਵੇਂ ਪਾਤਸ਼ਾਹ ਦਾ ਸਿੰਘ ਹੋਇਆ ਦਸਵੇਂ ਪਾਤਸ਼ਾਹ ਵੇਲੇ, ਇੱਕ ਉਹਨੇ ਉਚਾਰਨ ਕੀਤਾ। ਪਹਿਲਾਂ ਉਹ ਸਿੰਘ ਪੜਿਆ ਕਰਦੇ ਸੀ, ਹੁਣ ਉਹ ਪੜ੍ਹਦਾ ਨਹੀਂ ਹੈ ਬਾਰਾਂ ਮਾਹਾਂ। ਹੁਣ ਤਾਂ ਦਸਵੇਂ ਪਾਤਸ਼ਾਹ ਵਾਲਾ ਵੀ ਨਹੀਂ ਕੋਈ ਪੜ੍ਹਦਾ ਜਿਹੜਾ ਦਸਵੇਂ ਗ੍ਰੰਥ ਵਿੱਚ ਹੈ, ਤੇ ਗੁਰੂ ਨਾਨਕ ਦੇਵ ਜੀ ਵਾਲਾ ਨੀ ਕੋਈ ਪੜ੍ਹਦਾ। ਹੁਣ ਟਾਈਮ ਨੀ ਸਾਡੇ ਕੋਲ, ਅਸੀਂ ਮਹਾਰਾਜ ਬੜੇ ਕੰਮਾਂ ਚ ਖੱਚਤ ਆ, ਇਸ ਕਰਕੇ ਬਾਰਾਂ ਮਾਹਾਂ ਅਸੀਂ ਤੁਹਾਡੇ ਵਾਲਾ ਹੀ ਪੜ੍ਹ ਲੈਂਦੇ ਸੌਖਾ ਜਿਹਾ। ਸਤਿਗੁਰੂ ਫਰਮਾਉਂਦੇ ਨੇ ਮਾਂਝ ਮਹੱਲਾ ਪੰਜਵਾਂ, ਮਾਂਝ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਘਰ ਚੌਥਾ, ਚੌਥੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਰਾਗੀ ਸਿੰਘਾਂ ਲਈ ਹੁੰਦਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਆਪਣਾ ਬੀਜ ਮੰਤਰ ਹੈ। ਇੱਕ ਓਂਕਾਰ ਮੂਲ ਮੰਤਰ ਵਾਲਾ ਹੀ ਛੋਟਾ ਸਰੂਪ ਹੈ ਮੂਲ ਮੰਤਰ ਦਾ, ਤੇ ਜਿੱਥੇ ਲਿਖਿਆ ਇੱਕ ਓਂਕਾਰ ਉੱਥੇ ਗੀਰ ਤੇ ਲਿਖਿਆ ਗੁਰਪ੍ਰਸਾਦ, ਇੱਥੇ ਲਿਖਿਆ ਸਤਿਗੁਰ ਪ੍ਰਸਾਦ। ਤੇ ਸਿੱਧਾ ਲਿਖ ਦਿੱਤਾ ਕਿ ਇੱਕ ਓਂਕਾਰ ਦੀ ਪ੍ਰਾਪਤੀ ਸਤਿਗੁਰ ਦੀ ਕਿਰਪਾ ਨਾਲ ਹੀ ਹੋਣੀ ਹੈ, ਸਤਿਗੁਰ ਨੂੰ ਛੱਡ ਕੇ ਜੇ ਤੁਸੀਂ ਕਹੋ ਮੈਂ ਇਧਰੋਂ ਉਧਰੋਂ ਕਰ ਲਵਾਂਗਾ, ਪ੍ਰਾਪਤੀ ਉਹ ਨਹੀਂ ਹੋਣੀ। ਬੇਨਤੀਆਂ ਕਰੀਏ ਇੱਕ ਓਂਕਾਰ ਦੇ ਅੱਗੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਪਿਛਲੇ ਜਨਮ ਦੇ ਕੀਤੇ ਹੋਏ ਕਰਮਾਂ ਮੁਤਾਬਕ ਕਿਰਤ ਪੈ ਗਈ ਮਸਤਕ ਤੇ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਤਉ ਗੁਣ ਨਾ ਹੀ ਅੰਤ ਹਰੇ। ਵਿਛੜ ਗਏ ਤੁਹਾਡੇ ਤੋਂ, ਕਿਉਂਕਿ ਕਰਤੂਤਾਂ ਐਸੀਆਂ ਕਰ ਦਿੱਤੀਆਂ ਕਿ ਕਰਮ ਐਸਾ ਬਣ ਗਿਆ ਕਿ ਕਰਤੂਤ ਦੇ ਨਾਲ ਕਿਰਤ ਬਣ ਗਈ, ਤੇ ਕਿਰਤ ਕਰਕੇ ਉਹ ਮੂਲਾ ਖੱਤਰੀ ਜਾ ਬਣਿਆ ਖਰਗੋਸ਼। ਉਹ ਕਿਰਤ ਕਰਕੇ ਬਣਿਆ ਸੀ ਨਾ, ਮਾੜਾ ਕਰਮ ਕਰ ਦਿੰਦਾ ਜਦੋਂ ਸਿੱਖ ਤਾਂ ਉਹ ਕਿਤੇ ਹੋਰ ਹੀ ਜਾ ਵੜਦਾ। ਦਸਵੇਂ ਪਾਤਸ਼ਾਹ ਦੀ ਕਥਾ ਸੁਣਿਆ ਸੀ ਕਿ ਲਾਂਗਰੀ ਕਾਂ ਕਾਂ ਕਹਿੰਦਾ ਸੀ ਬ੍ਰਹਮ ਗਿਆਨੀ ਤੋਂ ਕਾਂ ਹੀ ਬਣ ਗਿਆ, ਇੱਕ ਧੋਬੜ ਬਣ ਗਿਆ, ਇੱਕ ਕੁਛ ਬਣ ਗਿਆ। ਮਹਾਰਾਜ ਜੀ ਅਸੀਂ ਵੀ ਆਪਣੀ ਕੀਤੀ ਹੋਈ ਕਿਰਤ ਦੇ ਮੁਤਾਬਕ ਵਿਛੜੇ ਫਿਰਦੇ ਹਾਂ, ਬਹੁਤ ਜਨਮ ਵਿਛੜੇ ਤੇ ਮਾਧਵ ਜਨਮ ਤੁਮਾਰੇ ਲੇਖ। ਸਤਿਗੁਰੂ ਵੀ ਕਹਿੰਦੇ ਜਨਮ ਜਨਮ ਕਾ ਵਿਛੜਿਆ ਮਿਲਿਆ, ਗੁਰ ਕਿਰਪਾ ਤੇ ਸੁੱਕਾ ਹਰਿਆ, ਕਰ ਕਿਰਪਾ ਮੇਲ ਲੋ ਰਾਮ। ਇਹ ਰਾਮ ਪਰਮੇਸ਼ਰ ਜੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਓ ਜੀ, ਢੰਗ ਸਿਰ ਪਹਿਲਾਂ ਸੰਗਤ ਵਿੱਚ ਮਿਲਣਾ, ਫਿਰ ਪੰਜਾਂ ਪਿਆਰਿਆਂ ਨੂੰ ਮਿਲਣਾ, ਫਿਰ ਅੰਮ੍ਰਿਤ ਛੱਕ ਕੇ ਮਿਲਣਾ, ਫਿਰ ਅੰਮ੍ਰਿਤ ਵੇਲੇ ਬੈਠ ਕੇ ਮਿਲਣਾ, ਫਿਰ ਹੌਲੀ ਹੌਲੀ ਸ਼ਬਦ ਤੇ ਸੁਰਤ ਦਾ ਮਿਲਣਾ, ਫਿਰ ਸਦੀਵੀ ਕਾਲ ਮਿਲਣਾ, ਇਹ ਹੈ ਮਿਲਾਪ। ਚਾਰ ਕੁੰਟ ਬਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਚਾਰਾਂ ਕੁੰਟਾਂ ਵਿੱਚ ਦਸੋ ਦਿਸ਼ਾ ਦੇ ਵਿੱਚ ਭਰਮੇ ਫਿਰਦੇ, ਭਰਮ ਭਰਮ ਕੇ ਥੱਕ ਕੇ ਜਦੋਂ ਕਿਤੇ ਕੁਛ ਨੀ ਮਿਲਿਆ ਤਾਂ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ। ਜੋ ਲੱਭਦੀ ਸੀ ਦੁਨੀਆਂ, ਹੁਣ ਵੀ ਲੋਕ ਭੱਜੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦੁਨੀਆਂ ਭੱਜੀ ਹੋਈ ਹੈ। ਉਹ ਉੱਥੇ ਜਾਂਦੇ ਨੇ, ਉੱਥੇ ਜਾਂਦੇ ਨੇ, ਇੱਕ ਦਿਨ ਆਉਣਗੇ ਮੁੜ ਕੇ, ਕਹਿਣਗੇ ਆ ਕੇ ਸਾਰੇ ਸਗਲ ਦੁਆਰ ਕਉ ਛਾੜ ਕੇ, ਕਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ। ਮਹਾਰਾਜ ਕਹਿਣਗੇ ਉਹ ਪਹਿਲਾਂ ਕਿਉਂ ਛੱਡ ਕੇ ਚਲੇ ਗਏ ਸੀ, ਕਹਿੰਦੇ ਮਹਾਰਾਜ ਦਿਮਾਗ ਤੇ ਪੜਦਾ ਪੈ ਗਿਆ, ਤਾਂਹੀਓ ਤਾਂ ਤੁਹਾਨੂੰ ਛੱਡ ਕੇ ਚਲੇ ਗਏ। ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਕਹਿੰਦੇ ਤੈਨੂੰ ਇੰਨਾ ਕੁਛ ਤਾਂ ਦੇ ਦਿੱਤਾ, ਕੀ ਨੀ ਤੇਰੇ ਕੋਲ, ਸਾਰਾ ਕੁਛ ਤਾਂ, ਪਰ ਮਹਾਰਾਜ ਭਾਵੇਂ ਮੇਰੇ ਕੋਲ ਸਾਰਾ ਕੁਛ ਹੈ, ਜਿਵੇਂ ਗਾਂ ਦੁੱਧ ਤੋਂ ਬਿਨਾਂ ਕਿਸੇ ਕੰਮ ਨਹੀਂ, ਇਸੇ ਤਰ੍ਹਾਂ ਜੇ ਮੇਰੇ ਕੋਲ ਨਾਮ ਨਹੀਂ ਹੈ ਮੈਂ ਕਿਹੜੇ ਕੰਮ ਦਾ। ਤੁਸੀਂ ਮੈਨੂੰ ਪਸੰਦ ਹੀ ਨਹੀਂ ਕਰਨਾ ਕਿ ਜਿਹੜਾ ਨਾਮ ਨਹੀਂ ਜਪਦਾ ਉਹਨੂੰ ਆਪ ਜੀ ਆਪਣੇ ਦਰ ਤੇ ਪ੍ਰਵਾਨ ਨਹੀਂ ਕਰਦੇ, ਤਾਂ ਖੋਟੇ ਸਿੱਕੇ ਆ ਜੀ। ਮੰਨਦਾ ਕਿ ਮੇਰੇ ਕੋਲ ਕਰੋੜਾਂ ਦੀ ਪ੍ਰੋਪਰਟੀ, ਅਰਬਾਂ ਦੀ ਪ੍ਰੋਪਰਟੀ, ਖਰਬਾਂ ਦੀ ਪ੍ਰੋਪਰਟੀ ਹੋ ਗਈ ਆ, ਬੜਾ ਵੱਡਾ ਅਹੁਦਾ, ਬੜੀ ਉੱਚੀ ਜਾਤ ਹੈ, ਮੇਰੇ ਕੋਲ ਕਿਸੇ ਗੱਲ ਦੀ ਕਮੀ ਨਹੀਂ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਨਿਰਪਕ ਕਹੀ ਹੈ ਨਾਨਕ, ਜੇ ਪ੍ਰੀਤ ਨਹੀਂ ਭਗਵੰਤ। ਇਸ ਕਰਕੇ ਮਹਾਰਾਜ ਜੀ ਆਏ ਹੈ, ਧੇਨ ਜਿਹੜੀ ਬੁੱਧੀ ਹੈ, ਕਾਮ ਧੇਨ ਬੁੱਧੀ ਸਾਡੀ, ਇਹ ਕਿਰਪਾ ਕਰ ਦਿਓ। ਦੁੱਧ ਤੇ ਬਾਹਰ ਹੀ ਨਹੀਂ, ਕਾਮ ਕਰਮਾਂ ਦੇ ਦੁੱਧ ਤੋਂ ਬਾਹਰ ਹੀ ਹੈ, ਕਾਮ ਕਰਮ ਹੀ ਕਰਦੀ ਰਹਿੰਦੀ ਹੈ, ਇਹ ਕਿਸੇ ਕੰਮ ਨਹੀਂ ਆਉਣੀ ਜਦ ਤੱਕ ਨਾਮ ਦਾ ਦੁੱਧ ਨਹੀਂ ਮਿਲਦਾ ਇਹਨੂੰ। ਜਲ ਬਿਨ ਸਾਖ ਕੁਮਲਾਵ ਤੀ ਉਪਜਹ ਨਾਹੀ ਦਾਨ, ਪਾਣੀ ਤੋਂ ਬਿਨਾਂ ਖੇਤੀ ਕੁਮਲਾ ਜਾਂਦੀ ਹੈ, ਉਹ ਚ ਦਾਮ ਦਮੜੇ ਪੈਦਾ ਨਹੀਂ ਹੁੰਦੇ, ਕਿਉਂ ਸੁੱਕੀ ਗਈ, ਵੇਚਣਾ ਕੀ ਹੈ। ਇਸੇ ਤਰ੍ਹਾਂ ਜਦ ਤੱਕ ਸਾਡੇ ਅੰਦਰ ਜਿਹੜੀ ਸ਼ੁਭ ਗੁਣਾਂ ਦੀ ਖੇਤੀ ਹੈ, ਨਾਮ ਦੇ ਪਾਣੀ ਤੋਂ ਬਿਨਾਂ ਕੁਮਲਾਈ ਪਈ ਹੈ, ਸਾਨੂੰ ਮਿਲਣਾ ਕੀ ਹੈ। ਸੱਚਾ ਨਾਮ ਧੰਤ ਪ੍ਰਾਪਤ ਨਹੀਂ ਹੋਣਾ ਸਾਨੂੰ। ਹਰ ਨਾਹਾ ਨਾ ਮਿਲੀ ਹੈ ਸਾਜਨਾ ਕਤ ਪਾਈ ਹੈ ਬਿਸਰਾਮ, ਜਦੋਂ ਤੱਕ ਹਰੀਪਤੀ ਦੀ ਪ੍ਰਾਪਤੀ ਨਹੀਂ ਕਰ ਲੈਂਦੇ ਉਦੋਂ ਤੱਕ ਕਿੱਥੇ ਟਿਕਾਉ ਮਿਲਣਾ, ਚੁਰਾਸੀ ਦਾ ਗੇੜਾ ਪਿਆ ਹੀ ਰਹਿਣਾ। ਜਿਤ ਕਰ ਹਰ ਕੰਤਨਾ ਪ੍ਰਗਟਈ ਭੱਠ ਨਗਰ ਸੇਗ ਰਾਮ, ਜਿਸ ਹਿਰਦੇ ਰੂਪੀ ਘਰ ਦੇ ਵਿੱਚ ਕੰਤਪਤੀ ਪਰਮਾਤਮਾ ਪ੍ਰਗਟ ਨਹੀਂ ਹੁੰਦੇ, ਉਹ ਨਗਰ ਸਰੀਰ ਗ੍ਰਾਮ ਜਿਹੜੇ ਨੇ ਇੰਦਰੀਆਂ ਸਾਰੀਆਂ, ਉਹ ਹਿਰਦਾ ਉਹ ਸਾਰਾ ਕੁਝ ਭੱਠ ਵਾਂਗੂ ਹੀ ਤਪਦਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਾਂ ਪੱਕਾ ਰੋਗੀ ਮਿਲ ਲਾਏ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ, ਜਿੰਨੇ ਸ਼ਿੰਗਾਰ ਕਰਨੇ ਤੰਬੋਲ ਖਾਣੇ ਨੇ ਸਣੇ ਦੇਹੀ, ਸਾਰਾ ਕਚਿਆਈ ਵਾਲਾ ਕਰਮੀ ਹੈ ਸਾਡਾ। ਕੀ ਹੋ ਗਿਆ ਜੇ ਸਾਡੇ ਕੋਲ ਸਾਰਾ ਕੁਛ ਹੈ? ਇਉਂ ਤਾਂ ਮਹਾਰਾਜ ਕਹਿੰਦੇ ਮ੍ਰਿਤਕ ਬੰਦਾ ਹੋਵੇ, ਪੂਰੇ ਬੰਦੇ ਦੇ ਉੱਤੇ ਹੀਰਿਆਂ ਦੀ ਵਰਖਾ ਕਰ ਦੋ, ਸੋਨੇ ਨਾਲ ਲੱਦ ਦੋ। ਕੋਈ ਕਹੂਗਾ ਇਹ ਤਾਂ ਮਰਿਆ ਪਿਆ, ਇਹ ਤੇ ਹੀਰੇ ਪਾ ਕੇ ਕੀ ਕਰਨੇ ਤੂੰ? ਉਹ ਜਦੋਂ ਬੰਦੇ ਦੇ ਅੰਦਰ ਸਵਾਸ ਹੀ ਨਹੀਂ ਹੈਗੇ, ਪ੍ਰਾਣ ਹੀ ਨਹੀਂ ਹੈਗੇ, ਉਹ ਕਿਸ ਕੰਮ ਦਾ? ਮਹਾਰਾਜ ਮੇਰੇ ਸਵਾਸ ਹੈ ਨਾਮ, ਜਦੋਂ ਮੇਰੇ ਕੋਲ ਨਾਮ ਹੀ ਨਹੀਂ ਤਾਂ ਮੈਂ ਕੀ ਕਰਨਾ? ਸਾਰਾ ਕੁਛ ਸਭ ਬੇਅਰਥ ਹੈ ਮੇਰੇ ਲਈ। ਪ੍ਰਭ ਸਵਾਮੀ ਕੰਤ ਬਿਹੂਣੀਆਂ ਮੀਤ ਸੱਜਣ ਸਭ ਜਾਣ, ਜੋ ਕੰਤ ਤੋਂ ਵਿਹੂਣੀਆਂ ਨੇ ਵਾਹਿਗੁਰੂ ਤੋਂ ਬਿਨਾਂ, ਪਤੀ ਤੋਂ ਬਿਨਾਂ, ਉਹ ਸਾਰੀਆਂ ਨੂੰ ਜਿੰਨੇ ਮੀਤ ਸੱਜਣ ਦੋਸਤ ਮਿੱਤਰ ਸਾਰੇ ਜਮਦੂਤਾਂ ਵਾਂਗੂ ਲੱਗਦੇ ਨੇ, ਉਹਨਾਂ ਦਾ ਕੀ ਫਾਇਦਾ? ਨਾਨਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ। ਸਾਡੀ ਤਾਂ ਇੱਕੋ ਬੇਨਤੀ ਆ, ਹੋਰ ਤਾਂ ਹੁਣ ਸਾਡੇ ਕੋਲ ਸਾਰਾ ਕੁਛ ਹੈਗਾ ਤੁਹਾਡੀ ਕਿਰਪਾ ਨਾਲ, ਪਰ ਨਾਮ ਦੀ ਕਮੀ ਹੈ। ਜੇ ਨਾਮ ਨਹੀਂ ਮਿਲਿਆ ਸਾਨੂੰ ਅੱਗੇ ਕਿਹਨੇ ਪੁੱਛਣਾ? ਹੁਣ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ, ਜਿਹਦਾ ਨਿਹਚਲ ਆਵੀ ਦਾ ਘਰ ਹੈ ਨਾ ਸੱਚਖੰਡ, ਆਪਣੇ ਨਾਲ ਮੇਲ ਲਓ। ਸਤਿਗੁਰੂ ਕਹਿੰਦੇ ਦੇਖ ਸੱਚਖੰਡ ਉੱਪਰ ਹੈ ਨਾ ਮੰਨ ਹੈ, ਔਰ ਮੇਰਾ ਸੱਚਖੰਡ ਥੱਲੇ ਵੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਇੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਨੇ, ਉੱਥੇ ਵੀ ਪ੍ਰਕਾਸ਼ਮਾਨ ਨੇ, ਮੈਂ ਇੱਥੇ ਵੀ ਹਾਂ, ਮੈਂ ਉੱਥੇ ਵੀ ਹਾਂ, ਇੱਥੇ ਵੀ ਸੰਗਤ ਹੈ ਤੇ ਉੱਥੇ ਵੀ ਸੰਗਤ ਹੈ। ਇਸ ਕਰਕੇ ਸੰਗਤ ਵਿੱਚ ਬੈਠਿਆ ਕਰ, ਇਹੀ ਮੇਰਾ ਸੱਚਖੰਡ ਹੈ। ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਾਣਾ, ਕਹਿੰਦੇ ਚੰਗਾ ਭਾਈ ਗੋਬਿੰਦ ਦੀ ਅਰਾਧਨਾ ਕਰਿਆ ਕਰ, ਚੇਤ ਦੇ ਮਹੀਨੇ ਤਾਂ ਆਉਂਦੇ ਜਾਂਦੇ ਰਹਿਣੇ ਹੈ। ਇਹ ਚੇਤ ਵਿਸਾਖ ਜੇਠ ਹਾੜ ਤਾਂ ਦੁਨੀਆਂ ਨੇ ਬਣਾਏ ਹੋਏ ਨੇ, ਪਰ ਤੈਨੂੰ ਇਹ ਸਮਝਾਉਂਦੇ ਚੇਤ ਦੇ ਮਹੀਨੇ ਰਾਹੀਂ ਕਿ ਗੋਬਿੰਦ ਦੀ ਅਰਾਧਨਾ ਕਰ, ਫਿਰ ਤੈਨੂੰ ਆਨੰਦ ਮਿਲੇਗਾ। ਤੇ ਗੋਬਿੰਦ ਦੀ ਅਰਾਧਨਾ ਕਿੱਥੇ ਕਰਨੀ ਹੈ? ਸੰਤ ਜਨਾ ਮਿਲ ਪਾਈ ਹੈ ਰਚਨਾ ਨਾਮ ਪਾਣਾ, ਕਹਿੰਦੇ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਤੇ ਦੂਰ ਗਵਾਇਓ। ਸੰਤਾਂ ਮਹਾਤਮਾ ਗੁਰਮੁਖਾਂ ਪਿਆਰਿਆਂ ਭਗਤਾਂ ਦੀ ਸੰਗਤ ਦੇ ਵਿੱਚ ਬੈਠਿਆ ਕਰ, ਜੇ ਹਿੱਲੇ ਹੋਏ ਮਨਾਂ ਕੋਲ ਬਹਿ ਕੇ ਬੋਲੇਗਾ ਵਾਹਿਗੁਰੂ ਕਹਿਣਾ ਕਮਲਾ ਹੋਇਆ, ਇਹ ਕੀ ਬੋਲੀ ਜਾਂਦਾ ਤੂੰ? ਕੋਈ ਗਾਣੇ ਵਾਲੀ ਗੱਲ ਕਰ, ਕੋਈ ਹੋਰ ਸੁਣਾ ਪੁੱਠੀ ਸਿੱਧੀ ਗੱਲ। ਇਹ ਜੇ ਤੂੰ ਸੰਗਤ ਵਿੱਚ ਬਹਿ ਕੇ ਗਾਣੇ ਗਾਏਗਾ, ਲੋਕ ਉਠਾ ਕੇ ਕੁੱਟ ਕੇ ਭਜਾ ਦੇਣਗੇ, ਤੈਨੂੰ ਇੱਥੇ ਗਾਉਣਾ ਹੋਏ? ਜੇ ਤੂੰ ਸੰਗਤ ਵਿੱਚ ਬਹਿ ਕੇ ਆਖੇਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। फिर तो चंगा लगता है। सही सुंदर सोहने साध संग जिन बहने जिन पाया प्रभ अपना सहगणा, जिन्हां ने अपना वाहिगुरु प्राप्त कर लिया उन्हां दा ही दुनिया च आया होया गिणिया है, बाकी तो गिनती च नहीं है किसी च। वह तो मिट्टी है, मिट्टी पई है तोल भी कोई ना होशी मेटे तो मिट्टी है, आई गई मिट्टी। ये मिट्टी तो आप लेना, मिट्टी के जीव तुरे फिरते ने पर जिन्होंने प्राप्ति हो गई गिनती च ही आए ने। एक छिन किस बिन जीवना बिरथा जन्म जाना जानना करो भी, जेड़ा एक छिन भी ओ तो बिना जाना ओदा जन्म तो बेअर्थी चलिया जाता। जल थल महील पूरिया रविया विच बना, पानी विच थलां विच आकाश विच धरती विच पताल विच हर जगह जंगलां विच हरेक जगह ते व्यापक है वाहिगुरु। सो प्रभ चित न आवे कितना दुख गणा, जदो मैनु वाहिगुरु चित च नहीं ना आउंदा याद उदो मैनु बहुत दुख हुंदा, क्यों भुल गया मैं महाराज, मैं तुहानू क्यों भुल गया जी, झूर झूर के मरदा उदो मैं, ये क्यों मेनू गल्लां वाले मिल गए, क्यों मेनू गलत लोग मिल गए, इन्हें तो मैं पांच पाठ जपजी साहब के कर लैंदा कित्थों आ गया है, पहले सुखमनी साहब का पाठ कर लेना सी मैं, आ पता नहीं कित्थों आ गए। गल्लां वाले मिल जाण तां महाराज मेरा तो मरना हो जाता, जिन्नी रावया सो प्रभु तिन्ना भाग मना, जिन्हां ने उस अकाल पुरख नूं उचारण कीता भाई मना मूह भाग ने श्रोमणी भाग ने उन्हां दे जिहड़े वाहेगुरु कहण लगे ही रहिंदे हर वक्त। हर दर्शन का मन लोचदा नानक प्यास मना, महाराज कहने हरी दे दर्शन नूं मन लोचदा, साडे मना दे विच बहुत प्यास है, चेत मिलाए सो प्रभु तिसका पाए लगा। जे कोई मैनू उस वाहेगुरु दा मिला देवे मैं ओहदे चरणी लगा ओहदी सेवा करां पाप मिलोवा मलमल धोवा इहो मन तैकू देसा, ओ गुरमुख दा धन्नवाद करां सीस वड्डे कर बैसण दीजै बिन फिर से फ्रीजा भाई मेनू तू परमात्मा दे नाल मिलाया है। क्यों गुरु ने आपां नूं चेत दे महीने राही सुचेत किया, सतगुरु कह रहे चेतना है तो चेत लै, चेत दे महीने द्वारा ये भी कह रहे चेतना है तो चेत लै, निस दिन मैं प्राणी छिंछनौत बिहात है फूटा कर जो पानी, हर गुण काहे ना गावे ही मूर्खा ज्ञाना, झूठा लालच ला कर मरन पछाना, अजू कच बिगड़ियो नहीं जो प्रभ गुण गावे, कहो नानक ते भजन ते निर्भय पद पावे वाहे गुरु वाहे गुरु।
वाहे गुरु
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ
ਗੁਰੂ ਨਾਨਕ ਦੇਵ ਸਾਹਿਬ ਜੀ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਹੋਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸਜਣ ਮਿਲਿਆ, ਨਾਨਕ ਨਾਮ ਮਿਲੈ ਤਾਹੀਆ, ਤਨ ਮਨ ਸੀਵਰਿਆ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸਜਣ ਨਾਨਕ ਨਾਮ ਮਿਲੈ ਸਾਜੀਵਾ, ਤਨ ਮਨ ਸੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹੇ ਸੰਤ ਕੈ ਸਦਾ ਸੰਗ, ਨਿਧਰਾਇਆ ਧਾਰ ਹੇ ਠਾਕੁਰ ਹਉ ਸਤਿ, ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖਾਂ ਪਰੋ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।